बाबा बोलना क्या
साहब जी का उच्चारण किया शब्द बाबा बोलना क्या कही की बोलना ऐसा बोलना जेड़ी बोली उस परमात्मा दे नाल जोड़े कला इंसान नहीं बोलता ए वगदी हुई हवा भी बोलती है डिगदे हुए पानी दे चरने भी बोलते हैं पशु पंछी भी बोलते हैं पानी विच रहने वाले जीव जंतु भी बोलते हैं हवा चलती है वो भी बोलती है दरख्तों के पत्ते भी बोलते हैं हर चीज बोलती है इंसान भी बोलता है वगदे हुए खूह भी बोलते हैं हर हट पी तू तू करे बोले पली बाण गुरु ग्रंथ साहिब जी महाराज दा पावन उपदेश बोलो जरूर पर ऐसा बोल के जेड़ा बोल उस परमात्मा दे नाल जोड़े एक बोली है जिस बोली नु सुन के कवरी इंसान दा मन सुखी होंदा है ते कईयां दा बोल एडा भैड़ा हुंदा है कि सुन के बंदे दा तन मन सड़ जांदा इसे वास्ते सियाणे कहंदे ने कि इंसान दा बोल तख्त भी दवांदा है ते इंसान दा बोल तख्ता भी पाव इंसान दा बोल इंसान नू राजा भी बना सकदा है और इंसान दा बोल ही इंसान नू फांसी ते भी चढ़ा सकदा है तुलसीदास ने भी कहा ऐसी बोली बोलिए मन का आपा खोए ऐसा बोल बोलो कि तुहाडा मन भी शीतल होवे ते सुनन वाले दा मन भी खुश होवे पर बोलना भी कई तरह दा है गुरु ग्रंथ साहिब जी महाराज दा उपदेश है कबीर साहिब दा शब्द हर जस सुने ना हर गुण गावे बातन ही असमान गिरावे एहो जे लोकी भी है करना कुछ नहीं किस दा सवारना भी कुछ नहीं पर गल्लां दे नाल ही आकाश नू धरती ते ले आना भाव गल्लां दे नाल ही घर पूरा कर देना पर सवारना किस दा कुछ भी नहीं हर जस सुने ना हर गुण गावे ਬਾਤਨ ਹੀ ਅਸਮਾਨ ਗਿਰਾਵੇ ਐਸੇ ਲੋਗਨ ਸਿਉ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਜ ਤਿੰਨ ਤੇ ਸਦਾ ਡਰਾਨੇ ਰਹੀਏ ਕਬੀਰ ਸਾਹਿਬ ਕਹਿੰਦੇ ਨੇ ਜਿਹੜੇ ਲੋਕ ਗੱਲਾਂ ਨਾਲ ਹੀ ਘਰ ਪੂਰਾ ਕਰਦੇ ਨੇ ਨਾ ਹਰੀ ਦਾ ਜਸ ਕਰਦੇ ਨੇ ਨਾ ਸੁਣਦੇ ਨੇ ਇਹੋ ਜਿਹੇ ਲੋਕਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਤੇ ਬੋਲਣਾ ਕੀ ਹੈ ਧੰਨ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਹਨ ਬਾਬਾ ਬੋਲੀਏ ਪਤ ਹੋਏ ਪਤ ਕਹਿੰਦੇ ਨੇ ਇੱਜ਼ਤ ਨੂੰ ਇਹੋ ਜੀ ਬੋਲੀ ਬੋਲੋ ਕਿ ਤੁਹਾਡੀ ਬੋਲੀ ਤੁਹਾਨੂੰ ਇੱਜ਼ਤ ਦਵਾਵੇ ਤੁਹਾਨੂੰ ਮਾਨ ਦਵਾਵੇ ਬਾਬਾ ਬੋਲੀਏ ਪਤ ਹੋਏ ਉਤਮ ਸੇ ਦਰ ਉਤਮ ਕਹੀਏ ਨੀਚ ਕਰਮ ਬੈਰੋ ਜਿਤ ਬੋਲੀਏ ਪਤ ਪਾਈਏ ਸੋ ਬੋਲਿਆ ਪਰਵਾਣ ਜਿਤ ਬੋਲੀਏ ਪਤ ਪਾਈਏ ਜਿਹੜੀ ਬੋਲੀ ਬੋਲਣ ਦੇ ਨਾਲ ਤੁਹਾਨੂੰ ਇੱਜ਼ਤ ਮਿਲੇ ਐਸੀ ਬੋਲੀ ਬੋਲੋ ਚੰਗਾ ਬੋਲ ਆਮ ਇਨਸਾਨ ਨੂੰ ਚੰਗਾ ਲੱਗਦਾ ਹੈ ਉੱਥੇ ਚੰਗਾ ਬੋਲ ਪਰਮਾਤਮਾ ਨੂੰ ਵੀ ਚੰਗਾ ਲੱਗਦਾ ਹੈ ਜਿਤ ਬੋਲੀਏ ਪਤ ਪਾਈਏ ਸੋ ਬੋਲਿਆ ਪਰਵਾਣ ਫਿੱਕਾ ਬੋਲ ਵੀ ਗੁਚਨਾ ਸੁਣ ਮੂਰਖ ਮਨ ਅਜਾਣ ਫਿੱਕਾ ਬੋਲ ਵੀ ਗੁਚਨਾ ਫਿੱਕੀ ਬੋਲੀ ਖਰਵੀ ਬੋਲੀ ਇਨਸਾਨ ਨੂੰ ਮੂਰਖ ਬਣਾਉਂਦੀ ਹੈ ਔਰ ਇਨਸਾਨ ਦੀ ਇੱਜ਼ਤ ਨਹੀਂ ਹੁੰਦੀ ਉਸ ਇਨਸਾਨ ਦੀ ਜਿਹੜਾ ਫਿੱਕਾ ਬੋਲਦਾ ਹੈ ਖਰਵਾ ਬੋਲਦਾ ਹੈ ਫਿੱਕਾ ਬੋਲ ਵੀ ਗੁਚਣਾ ਸੁਣ ਮੂਰਖ ਮਨ ਆ ਜਾਣ ਬਾਬਾ ਫਰੀਦ ਜੀ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਪਦੇਸ਼ ਕਰਦੇ ਹਨ ਬਾਬਾ ਫਰੀਦ ਕੀ ਕਹਿੰਦੇ ਨੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਬਾਬਾ ਫਰੀਦ ਕਹਿੰਦੇ ਹਨ ਬੋਲਣਾ ਹੈ ਸੱਚ ਬੋਲੋ ਸੱਚ ਬੋਲਣਾ ਹੀ ਧਰਮ ਹੈ ਜਿਹੜਾ ਬੰਦਾ ਸੱਚ ਨਹੀਂ ਬੋਲਦਾ ਉਹ ਬੰਦਾ ਸੁੱਚਾ ਔਰ ਸੱਚਾ ਕਦੀ ਹੋ ਹੀ ਨਹੀਂ ਸਕਦਾ ਕਈ ਵਾਰੀ ਦੇਖਦੇ ਹਾਂ ਔਰ ਕਹਿ ਵੀ ਦਿੰਦੇ ਐਸੇ ਬੰਦਿਆਂ ਨੂੰ ਤੂੰ ਦਿਖਦਾ ਤੇ ਚੰਗਾ ਹੈ ਪਰ ਤੇਰੇ ਵਰਗਾ ਝੂਠਾ ਵੀ ਕੋਈ ਨਹੀਂ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਵਾਟ ਮੂਰੇ ਨਾ ਚੋਲੀਏ ਜੋ ਗੁਰੂ ਰਸਤਾ ਦੱਸਦਾ ਹੈ ਉਸ ਰਸਤੇ ਤੇ ਚੱਲੀਏ ਤੇ ਗੁਰੂ ਦੀ ਇਹੋ ਹੀ ਕਹਿੰਦਾ ਹੈ ਸੱਚ ਬੋਲੋ ਸੱਚੇ ਦੇ ਨਾਲ ਜੁੜੋ ਪਰ ਕਈ ਵਾਰੀ ਦੇਖਦੇ ਹਾਂ ਕਈ ਬੰਦੇ ਬੋਲਦੇ ਬਹੁਤ ਮਤਲਬ ਹੋਵੇ ਭਾਵੇਂ ਨਾ ਬੋਲਣਾ ਜ਼ਰੂਰ ਹੈ ਇਸੇ ਤਰ੍ਹਾਂ ਇੱਕ ਬੰਦਾ ਆਪਣੇ ਘਰ ਤੋਂ ਚੱਲਿਆ ਕਿਧਰੇ ਦੂਰ ਜਾਣਾ ਸੀ ਰਾਤ ਪਈ ਇੱਕ ਪਿੰਡ ਆਇਆ ਇੱਕ ਘਰ ਦਾ ਬੂਹਾ ਖੜਕਾਇਆ ਉਸ ਘਰ ਦੇ ਅੰਦਰ ਇੱਕ ਬਜ਼ੁਰਗ ਮਾਤਾ ਰਹਿੰਦੀ ਸੀ ਇਸ ਨੇ ਕਿਹਾ ਮਾਤਾ ਪਰਦੇਸੀ ਹਾਂ ਰਾਤ ਕੱਟਣੀ ਉਸ ਮਾਈ ਨੇ ਕਿਹਾ ਕੋਈ ਗੱਲ ਨੀ ਆ ਕਾਕਾ ਤੇਰਾ ਘਰ ਹੈ ਆ ਘਰ ਆਰਾਮ ਕਰ ਪਹਿਲਾਂ ਹੁੰਦਾ ਸੀ ਲੋਕ ਆਏ ਗਏ ਮੁਸਾਫਰਾਂ ਨੂੰ ਆਪਣੇ ਘਰ ਵਿੱਚ ਆਸਰਾ ਦਿੰਦੇ ਸਨ ਅੱਜ ਕੱਲ ਤੇ ਹੁਣ ਮਾਹੌਲ ਵੱਖਰਾ ਹੈ ਅੱਜ ਕੱਲ ਤੇ ਲੋਕੀ ਸੱਕਿਆਂ ਨੂੰ ਘਰੋਂ ਬਾਹਰ ਕੱਢ ਦਿੰਦੇ ਨੇ ਤੇ ਬੇਗਾਨਿਆਂ ਨੂੰ ਰਾਤ ਘਰ ਕੌਣ ਰੱਖੇ ਮਾਈ ਨੇ ਕਿਹਾ ਆ ਕਾਕਾ ਤੇਰਾ ਘਰ ਹੈ ਰਾਤ ਰਹਿ ਮਾਈ ਨੇ ਕਿਹਾ ਕਾਕਾ ਤੈਨੂੰ ਭੁੱਖ ਲੱਗੀ ਹੋਵੇਗੀ ਕੁਝ ਬਣਾ ਦੇ। ਇਸ ਬੰਦੇ ਨੇ ਕਿਹਾ, ਮਾਤਾ ਮੇਰੇ ਕੋਲ ਚੌਲ ਹੈ ਨੇ, ਚੌਲ ਮੈਂ ਦੇ ਦੇਣਾ, ਬਣਾ ਤੂੰ ਦੇ। ਮਾਈ ਨੇ ਪਤੀਲੇ ਵਿੱਚ ਪਾਣੀ ਪਾਇਆ, ਚੌਲ ਪਾ ਕੇ ਚੁੱਲ੍ਹੇ ਉੱਤੇ ਰੱਖੇ। ਪਾਣੀ ਉਬਲਣ ਲੱਗ ਪਿਆ। ਇਹ ਹੁਣ ਮਾਤਾ ਦੇ ਕੋਲ ਬਹਿ ਗਿਆ ਤੇ ਬੋਲਣ ਦੀ ਆਦਤ ਬੜੀ ਸੀ, ਐਵੇਂ ਕੋਈ ਨਾ ਕੋਈ ਗੱਲ ਕਰੀ ਜਾਵੇ। ਜਦ ਕੋਈ ਗੱਲ ਨਾ ਸੁੱਝੀ, ਮਾਈ ਦੇ ਘਰ ਦੇ ਦਰਵਾਜੇ ਵੱਲ ਦੇਖਿਆ, ਘਰ ਦੇ ਅੰਦਰ ਮੱਝ ਵੱਜੀ ਹੋਈ ਸੀ। ਹੋਰ ਕੁਝ ਨਾ ਸੁੱਝਿਆ ਤੇ ਕਹਿਣ ਲੱਗਾ, ਮਾਤਾ ਤੇਰੇ ਘਰ ਦਾ ਦਰਵਾਜਾ ਬੜਾ ਛੋਟਾ ਹੈ, ਜੇ ਤੇਰੀ ਮੱਝ ਮਰ ਗਈ ਤੇ ਬਾਹਰ ਕਿਵੇਂ ਕੱਢੇਗੀ। ਕਹਿੰਦਾ, ਮਾਈ ਤੇਰੇ ਘਰ ਦਾ ਦਰਵਾਜਾ ਛੋਟਾ ਹੈ, ਜੇ ਤੇਰੀ ਮੱਝ ਮਰ ਗਈ ਤੇ ਬਾਹਰ ਕਿਵੇਂ ਕੱਢੇਗੀ। ਮਾਈ ਨੂੰ ਬੜਾ ਗੁੱਸਾ ਆਇਆ, ਕਹਿਣ ਲੱਗੀ, ਚੰਗਾ ਤੈਨੂੰ ਘਰ ਰੱਖਿਆ, ਮੇਰੀ ਮੱਝ ਮਾਰਨ ਲੱਗਾ, ਝੋਲੀ ਕਰ। ਮਾਈ ਕਹਿਣ ਲੱਗੀ, ਝੋਲੀ ਅੱਗੇ ਕਰ, ਆਪਣੀ ਕਮੀਜ਼ ਅੱਗੇ ਕਰ। ਕਿਸਨੇ ਕਮੀਜ਼ ਅੱਗੇ ਕੀਤੀ? ਮਾਈ ਨੇ ਉਹ ਜਿਹੜਾ ਚੌਲਾਂ ਦਾ ਪਤੀਲਾ ਸੀ ਪਾਣੀ ਸਮੇਤ ਇਹਦੀ ਝੋਲੀ ਵਿੱਚ ਪਾ ਦਿੱਤਾ। ਕਹਿਣ ਲੱਗੀ, ਇਹ ਫੜ ਆਪਣੀ ਚੌਲ ਤੇ ਇਥੋਂ ਤੁਰਦਾ ਹੋ, ਚੰਗਾ ਤੈਨੂੰ ਘਰ ਰੱਖਿਆ, ਤੂੰ ਤੇ ਮੇਰੀ ਮੱਝ ਮਾਰਨ ਲੱਗਾ। ਉਬਲਦੇ ਹੋਏ ਚੌਲ ਪਾਣੀ ਸਮੇਤ ਝੋਲੀ ਵਿੱਚ ਨੇ ਮਾਈ ਦੇ ਘਰੋਂ ਤੁਰਿਆ ਤੇ ਰਸਤੇ ਵਿੱਚ ਕਿਸੇ ਨੇ ਪੁੱਛ ਗਿਆ, ਉਹ ਪਾਈ ਤੇਰੀ ਝੋਲੀ ਵਿੱਚ ਕੀ ਹੈ, ਤੇਰੀ ਝੋਲੀ ਵਿੱਚ ਕੀ ਹੈ, ਪਾਣੀ ਡਿੱਗਦਾ ਜਾਂਦਾ ਹੈ, ਕੀ ਚੋਰਿਆ ਤੇਰੀ ਝੋਲੀ ਵਿੱਚੋਂ। ਹੁਣ ਸਮਝ ਆ ਗਈ ਸੀ। ਕਹਿਣ ਲੱਗਾ, ਇਹ ਜ਼ੁਬਾਨ ਦਾ ਰਸ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗਾ, ਇਹ ਮੇਰੀ ਬੋਲੀ ਦਾ ਫਲ ਹੈ, ਮਾੜਾ ਬੋਲਿਆ ਤੇ ਮਾੜੀ ਬੋਲੀ ਦਾ ਇਹ ਮੈਨੂੰ ਫਲ ਮਿਲਿਆ। ਬਾਬਾ ਬੋਲਣਾ ਕਿਆ ਕਹੀਏ, ਬਾਬਾ ਬੋਲਣਾ ਕਿਆ ਕਹੀਏ, ਜਿਸ ਰਾਮ ਨਾਮ ਰਵ ਰਹੀਏ, ਜਿਸ ਰਾਮ ਨਾਮ ਰਵ ਰਹੀਏ, ਬਾਬਾ ਬੋਲਣਾ ਕਿਆ ਕਹੀਏ, ਬਾਬਾ ਬੋਲਣਾ ਕਿਆ ਕਹੀਏ। ਬਹੁਤਾ ਬੋਲਣਾ ਵੀ ਮਾੜਾ ਤੇ ਕਈ ਵਾਰੀ ਬਹੁਤਾ ਚੁੱਪ ਰਹਿਣਾ ਵੀ। ਕਈ ਵਾਰੀ ਦੇਖਦੇ ਹਾਂ ਕਿ ਕੁਝ ਬੰਦੇ ਮੌਨ ਧਾਰਦੇ ਨੇ, ਮੌਨੀ ਅਖਵਾਉਂਦੇ ਨੇ, ਮੂੰਹ ਤੇ ਕੱਪੜਾ ਬੰਨ ਲੈਂਦੇ ਨੇ ਕਿ ਅਸੀਂ ਬੋਲਦੇ ਨਹੀਂ, ਮੌਨੀ ਰਹਿਣਾ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ, ਪਰਮਾਤਮਾ ਨੇ ਜ਼ੁਬਾਨ ਦਿੱਤੀ ਹੈ ਬੋਲਣ ਵਾਸਤੇ, ਸਿਮਰਨ ਵਾਸਤੇ। ਬੋਲਣਾ ਮਾੜਾ ਨਹੀਂ, ਪਰ ਇਹ ਦੇਖੋ ਕਿ ਬੋਲਿਆ ਕੀ ਹੈ। ਤੇ ਸਾਹਿਬ ਜੀ ਕਹਿੰਦੇ ਹਨ, ਮੌਨੀ ਹੋ ਗਏ, ਮੂੰਹ ਤੂੰ ਕੁਝ ਨਹੀਂ ਬੋਲਣਾ, ਮੂੰਹ ਤੇ ਕੱਪੜਾ ਵੀ ਬੰਨ ਲਿਆ, ਪਰ ਮਨ ਦੇ ਅੰਦਰ ਜੇ ਭਾਂਬੜ ਬਲਦੇ ਹੋਣ ਤੇ ਐਸੇ ਮੌਨ ਦਾ ਕੀ ਫਾਇਦਾ। ਬੋਲੇ ਨਾਹੀਂ ਹੋਏ ਬੈਠਾ ਮੌਨੀ, ਅੰਤਰ ਕਲਪ ਪਵਾਈਏ ਜੋਨੀ। ਬਾਹਰੋਂ ਤੇ ਮੌਨ ਧਾਰ ਲਿਆ ਤੇ ਮਨ ਦੇ ਅੰਦਰ ਭਾਂਬੜ ਮਚਦੇ ਹੋ, ਐਸੇ ਮੌਨ ਦਾ ਕੀ ਫਾਇਦਾ। ਇੱਕ ਸੰਤ ਸੀਤਲ ਦਾਸ ਆਨੰਦਪੁਰ ਸਾਹਿਬ ਆਇਆ, ਨਾਮ ਸੀਤਲ ਜੀ। ਇਹ ਬੜੇ ਸ਼ਾਂਤ ਸੁਭਾਅ ਦੇ ਨੇ, ਬੋਲਦੇ ਨੇ, ਸੁਥਰਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਵਿੱਚ ਇਹ ਮਖੌਲੀਆ ਵੀ ਬੜਾ ਸੀ ਤੇ ਗੁਰਮੁਖ ਵੀ ਬੜਾ ਸੀ, ਪਰ ਮਖੌਲ ਮਖੌਲ ਵਿੱਚ ਹੀ ਸਿੱਖਿਆ ਦੇ ਜਾਂਦਾ ਸੀ। ਸੁਥਰੇ ਨੂੰ ਪਤਾ ਲੱਗਾ ਕਿ ਸੀਤਲ ਦਾਸ ਆਇਆ। ਕਹਿੰਦੇ ਨੇ, ਸਾਨੂੰ ਗੁੱਸਾ ਨਹੀਂ ਆਉਂਦਾ, ਮੌਨੀ ਹੈ। ਤੇ ਸੁਥਰਾ ਸੀਤਲ ਦਾਸ ਦੇ ਡੇਰੇ ਪਹੁੰਚਿਆ, ਕਾਫੀ ਲੋਕ ਬੈਠੇ ਸਨ ਤੇ ਸੁਥਰਾ ਜਾ ਕੇ ਸੀਤਲ ਦਾਸ ਦੇ ਸਾਹਮਣੇ ਬਹਿ ਗਿਆ ਤੇ ਸੀਤਲ ਦਾਸ ਨੇ ਕਿਹਾ ਕਿ ਪਾਸੇ ਹੋ ਜਾ, सुथरा होर अगे हो गया। उसने फिर कोशिश की थी कि सुथरा पर अटके बैठे कि सुथरा होर अगे हो जावे। दो तीन वारी इसे तरह होया सुथरा अगू ना पासे हटिया ते शीतल दास नूं गुस्सा चढ़िया। आम साधुआं कोल वैरागियां कोल इक चिमटा हुंदा है जिहड़ा पुट्ठा गड़ छड्दे ने जमीन विच। शीतल दास कोल भी ये चिमटा सी, चिमटा पकड़िया ते सुथरे दे दुआले हो गया। हुण सुथरा अगे अगे ते चिमटा पकड़ के शीतल दास पिछे पिछे। हुण ये ते सुथरे दा इक खेल सी ते सुथरे ने कहा शीतल दास तेरा नाम ही शीतल दास है, असल विच तेरा नाम अग्निदास होना चाहिए। नाम शीतल दास रखवाए है। उतू कहना कि मेरे वर्गा शीतल शांत सुभा दा कोई नहीं ते अंदर तेरे क्रोध दे पापड़ पे मचदे ने। ऐसे मोहन और ऐसे शीतल नाम दा क्या फायदा जे तेरे मन विच शांति नहीं, जे तेरे मन विच प्रभु दा प्यार नहीं।
बोले नाही होए बैठा मोनी, अंतर कल्प पवाई है जोनी।
और बोल कैसा, धन गुरु नानक साहब उपदेश करते हैं, बोली ही बेगाने नू अपना बनांदी है और बोली ही अपने नू बेगाना कर देंदी।
गंड परीति मिठे बोल, गंड परीति मिठे बोल।
गंड कहंदे ने रिश्ता, संबंध। किसी बेगाने नु जे अपना बनाना है उहदे नाल मिठा बोल बोलिए ते बेगाना भी अपना हो जाएगा, ते जे माड़ी बोली बोलांगे ते अपना भी बेगाना हो जाएगा। ਇਸੇ ਵਾਸਤੇ ਸਾਹਿਬ ਜੀ ਕਹਿੰਦੇ ਨੇ ਕਿਸੇ ਨਾਲ ਵੀ ਪਿਆਰ ਦੀ ਸਾਂਝ ਪਾਣੀ ਹੈ ਤੇ ਮਿੱਠੇ ਬੋਲ ਬੋਲੋ। ਉਸ ਪ੍ਰਭੂ ਨਾਲ ਸਾਂਝ ਪਾਣੀ ਹੈ ਤਾਂ ਵੀ ਮਿੱਠਾ ਬੋਲੋ, ਉਹਦਾ ਨਾਮ ਬੋਲੋ। ਨਾਨਕ ਆਖੇ ਇਹੋ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਮਿੱਠਾ ਬੋਲ, ਪਿਆਰਾ ਬੋਲ ਆਮ ਇਨਸਾਨ ਨੂੰ ਵੀ ਆਪਣਾ ਬਣਾਉਂਦਾ ਹੈ ਤੇ ਮਿੱਠਾ ਬੋਲ ਪ੍ਰਭੂ ਦਾ ਸਿਮਰਨ, प्रभु दे नाल संबंध बना देंदा है।
बाबा बोलना क्या कहिए, बाबा बोलना क्या कहिए, जैसे राम नाम रव रही है, जैसे राम नाम रव रही है। बाबा बोलना क्या कहिए, बाबा बोलना क्या कहिए।
धन गुरु नानक साहब जी का पावन शब्द, गंड प्रीति मिठे बोल, मिठी बोली बेगानिया नू अपना बनांदी है ते खर भी बोली माड़ी बोली अपनिया नू बेगानिया कर दी है। जिस तरह पांडवां ने इंद्रप्रस्थ शहर वसाया और अपने महलां विच दो महल ऐसे भी बनाए, एक महल ऐसा जिहदे अंदर पानी है पर इंज लगदा जिवें कि फर्श है, दूसरा महल जिथे फर्श है पर इंज लगदा जिवें पानी। पांडवां ने शहर वसाया, कैरवां नूं शहर और महल दिखाण वास्ते इंद्रप्रस्थ बुलाया। दुर्योधन अपने भरावां दे नाल पांडवां दे महल देखण वास्ते आया, जिथे पानी सी लगदा इस तरह सी जिवें कि सुकी जगह है। दुर्योधन ने सुकी जगह समझ के पैर रखिया पर है सी पानी। दुर्योधन ਪਾਣੀ ਵਿੱਚ ਡਿੱਗ ਪਿਆ। ਦ੍ਰੋਪਦੀ ਜਿਹੜੀ ਪਾਂਡਵਾਂ ਦੀ ਪਤਨੀ ਸੀ, ਉਸਨੇ ਦੇਖਿਆ ਕਿ ਦੁਰਯੋਧਨ ਪਾਣੀ ਵਿੱਚ ਡਿੱਗ ਪਿਆ ਤਾਂ ਦ੍ਰੋਪਦੀ ਨੇ ਬੋਲੀ ਮਾਰੀ, ਬੋਲ ਬੋਲਿਆ, ਅੰਨੇ ਦੀ ਔਲਾਦ ਅੰਨੀ ਹੋਈ। ਦੁਰਯੋਧਨ ਨੂੰ ਬੜਾ ਗੁੱਸਾ ਲੱਗਾ। ਦੁਰਯੋਧਨ ਨੇ ਕਿਹਾ, ਦ੍ਰੋਪਦੀ ਤੂੰ ਲੱਗਦੀ ਸਾਡੀ ਭਾਬੀ ਹੈ, ਤੂੰ ਸਾਡੇ ਨਾਲ ਮਖੌਲ ਕਰਦੀ ਪਰ ਤੂੰ ਸਾਡੇ ਪਿਤਾ ਨੂੰ ਅੰਨਾ ਆਖਿਆ ਹੈ। ਪਿਤਾ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ, ਤੂੰ ਸਾਨੂੰ ਕਿਹਾ ਅੰਨੇ ਦੀ ਔਲਾਦ ਅੰਨੀ, ਕਦੀ ਸਮਾਂ ਆਇਆ ਤੇ ਫਿਰ ਤੈਨੂੰ ਦੱਸਾਂਗੇ ਇਸ ਮਾੜੇ ਬੋਲ ਦਾ ਨਤੀਜਾ ਕੀ ਨਿਕਲਦਾ। ਔਰ ਫਿਰ ਉਹ ਸਮਾਂ ਆਇਆ, ਕੈਰਵਾਂ ਪਾਂਡਵਾਂ ਨੇ ਜੂਆ ਖੇਡਿਆ, ਕੈਰਵਾਂ ਨੇ ਧੋਖੇ ਦੇ ਨਾਲ ਜੂਏ ਦੇ ਵਿੱਚ ਪਾਂਡਵਾਂ ਦਾ ਸਾਰਾ ਰਾਜ ਭਾਗ ਜਿੱਤ ਲਿਆ, ਦ੍ਰੋਪਦੀ ਨੂੰ ਵੀ ਜਿੱਤ ਲਿਆ। ਜਿਸ ਵੇਲੇ ਪਾਂਡਵ ਦ੍ਰੋਪਦੀ ਹਾਰ ਗਏ, ਉਸ ਵਕਤ ਦੁਰਯੋਧਨ ਨੇ ਆਪਣੇ ਭਰਾ ਦੁਸ਼ਾਸਨ ਨੂੰ ਆਖਿਆ, ਜਾ ਦ੍ਰੋਪਦੀ ਨੂੰ ਵਾਲਾਂ ਤੋਂ ਪਕੜ ਕੇ ਦਰਬਾਰ ਵਿੱਚ ਲੈ ਕੇ ਆ, ਅੱਜ ਮੈਂ ਉਹਨੂੰ ਦੱਸਾਂ ਇਹ ਕਿਸ ਤਰ੍ਹਾਂ ਮਾੜਾ ਬੋਲ ਬੋਲੀ ਦਾ ਹੈ, ਕਿਸ ਤਰ੍ਹਾਂ ਉਸਨੇ ਕਿਹਾ ਸੀ ਅੰਨੇ ਦੀ ਔਲਾਦ ਅੰਨੀ ਹੋਈ। ਦੁਸ਼ਾਸਨ ਦ੍ਰੋਪਦੀ ਨੂੰ ਵਾਲਾਂ ਤੋਂ ਪਕੜ ਕੇ ਪਰੇ ਦਰਬਾਰ ਵਿੱਚ ਲੈ ਕੇ ਆਇਆ। ਦ੍ਰੋਪਦੀ ਨੇ ਦੇਖਿਆ ਕਿ ਉਹਦੇ ਪੰਜ ਪਤੀ ਸਿਰ ਝੁਕਾ ਕੇ ਬੈਠੇ ਹਨ, ਵੱਡੇ ਵੱਡੇ ਯੋਧੇ ਦਰਬਾਰ ਵਿੱਚ ਬੈਠੇ ਹਨ, ਪਰ ਦੁਰਯੋਧਨ ਦੇ ਅੱਗੇ ਕਿਸੇ ਦੀ ਬੋਲਣ ਦੀ ਹਿੰਮਤ ਨਹੀਂ। ਦ੍ਰੋਪਦੀ ਨੇ ਉਸ ਵੇਲੇ ਕਿਹਾ ਦੁਰਯੋਧਨ ਨੂੰ, ਮੈਂ ਤੇਰੀ ਭਰਜਾਈ ਹਾਂ, ਤੇਰੀ ਭਾਬੀ ਹਾਂ, ਇਹ ਸਲੂਕ ਤੇਰੇ ਵਾਸਤੇ ਠੀਕ ਨਹੀਂ ਜੋ ਤੂੰ ਮੈਨੂੰ ਵਾਲਾਂ ਤੋਂ ਫੜ ਕੇ ਇਸ ਦਰਬਾਰ ਵਿੱਚ ਬੁਲਾਇਆ। ਤਾਂ ਦੁਰਯੋਧਨ ਨੇ ਉਸ ਵੇਲੇ ਗੁੱਸੇ ਨਾਲ ਆਖਿਆ, ਦ੍ਰੋਪਦੀ ਤੂੰ ਇੱਕ ਬੋਲ ਕਿਹਾ ਸੀ ਅੰਨੇ ਦੀ ਔਲਾਦ ਅੰਨੀ ਹੋਈ, ਤੇ ਅੱਜ ਮੈਂ ਤੈਨੂੰ ਦੱਸਦਾ ਕਿ ਅੰਨੇ ਦੀ ਔਲਾਦ ਅੰਨੀ ਕਿਸ ਤਰ੍ਹਾਂ ਹੁੰਦੀ ਹੈ। ਦੁਸ਼ਾਸਨ ਨੂੰ ਦੁਰਯੋਧਨ ਨੇ ਆਖਿਆ, ਦ੍ਰੋਪਦੀ ਦੀ ਸਾੜੀ ਉਤਾਰ ਕੇ ਪਰੇ ਦਰਬਾਰ ਦੇ ਵਿੱਚ ਇਸ ਦੀ ਬੇਇੱਜ਼ਤੀ ਕਰ ਦਿਓ। ਭਾਈ ਗੁਰਦਾਸ ਜੀ ਵੀ ਬਿਆਨ ਕਰਦੇ ਹਨ, ਅੰਦਰ ਸਭਾ ਦੁਸ਼ਾਸਨੇ ਮੱਥੇ ਵਾਲ ਦ੍ਰੋਪਦੀ ਆਂਦੀ, ਦੂਤਾਂ ਨੂੰ ਫੁਰਮਾਇਆ ਨੰਗੀ ਕਰੋ ਪੰਚਾਲੀ ਬੰਦੀ। ਜਿਹੜੇ ਸਿਪਾਹੀ ਹਨ ਉਹ ਦ੍ਰੋਪਦੀ ਦੀ ਸਾੜੀ ਖਿੱਚਦੇ ਹਨ, ਪਰ ਉਹ ਜਿਹੜੀ ਦ੍ਰੋਪਦੀ ਹੈ ਅੱਖੀ ਮੀਟ ਧਿਆਨ ਤਰ ਆਹਾਂ ਹਾਂ ਹਾਂ ਕ੍ਰਿਸ਼ਨ ਕਰੇ ਬਿਲ ਲਾਂਦੀ, ਉਹ ਦ੍ਰੋਪਦੀ ਕ੍ਰਿਸ਼ਨ ਜੀ ਮਹਾਰਾਜ ਨੂੰ ਯਾਦ ਕਰਦੀ ਹੈ। ਇਹ ਠੀਕ ਹੈ ਕਿ ਕ੍ਰਿਸ਼ਨ ਜੀ ਮਹਾਰਾਜ ਨੇ ਉਸਦੀ ਰੱਖਿਆ ਕੀਤੀ, ਪਰ ਦ੍ਰੋਪਦੀ ਨੂੰ ਜੋ ਸਜ਼ਾ ਮਿਲੀ ਇਸੇ ਕਰਕੇ ਮਿਲੀ ਕਿਉਂਕਿ ਉਸਨੇ ਮਾੜਾ ਬੋਲ ਬੋਲਿਆ ਸੀ, ਅੰਨੇ ਦੀ ਔਲਾਦ ਅੰਨੀ ਹੋਈ, ਔਰ ਕੈਰਵਾਂ ਨੇ ਰਾਜ ਭਾਗ ਜਿੱਤਿਆ, ਦ੍ਰੋਪਦੀ ਦੀ ਬੇਇੱਜ਼ਤੀ ਕੀਤੀ, ਔਰ ਅਖੀਰ ਨਤੀਜਾ ਕੀ ਨਿਕਲਿਆ, ਮਹਾਭਾਰਤ ਦਾ ਯੁੱਧ ਹੋਇਆ, ਲੱਖਾਂ ਲੋਕ ਇਸ ਲੜਾਈ ਵਿੱਚ ਮਾਰੇ ਗਏ, ਪਰ ਕਿਸ ਪਿੱਛੇ ਇੱਕੋ ਹੀ ਬੋਲੀ ਅੰਨੇ ਦੀ ਔਲਾਦ ਅੰਨੀ ਹੋਈ, ਇਸ ਮਾੜੀ ਬੋਲੀ ਨੇ ਲੱਖਾਂ ਲੋਕਾਂ ਦੀ ਜਾਨ ਗਵਾਈ, ਕਿੱਡਾ ਨੁਕਸਾਨ ਹੋਇਆ, ਇਤਨੇ ਲੋਕ ਮਰ ਗਏ ਕਿ ਉਸ ਲੜਾਈ ਨੂੰ ਹੀ ਲੋਕ ਮਹਾਭਾਰਤ ਕਹਿ ਕੇ ਯਾਦ ਕਰਨ ਲੱਗ ਪਏ। ਤੋ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ, ਭਾਈ ਐਸੀ ਬੋਲੀ ਬੋਲੋ ਕਿ ਤੁਹਾਡਾ ਆਪਣਾ ਮਨ ਵੀ ਸੁਖੀ ਹੋਵੇ, ਸੁਣਨ ਵਾਲੇ ਦਾ ਮਨ ਵੀ ਸੁਖੀ ਹੋਵੇ। ਅਸੀਂ ਘਰ ਵਿੱਚ ਇੱਕ ਦੂਸਰੇ ਨਾਲ ਜੇ ਚੰਗਾ ਨਹੀਂ ਬੋਲਦੇ ਸਾਡੇ ਘਰ ਵਿੱਚ ਵੀ ਕਲੇਸ਼ ਰਹੇਗਾ। ਇੱਕ ਕਹੇ ਦੂਸਰਾ ਮਨ ਰਵੇ, ਇੱਕ ਗੁੱਸੇ ਵਿੱਚ ਬੋਲਦਾ ਦੂਸਰਾ ਅੱਗੋਂ ਪਿਆਰ ਨਾਲ ਬੋਲੇ, ਘਰ ਦਾ ਕਲੇਸ਼ ਵੀ ਦੂਰ ਹੋ ਜਾਏਗਾ। ਪਰ ਜੇ ਬੰਦਾ ਇੱਕ ਗੁੱਸੇ ਵਿੱਚ ਬੋਲ ਰਿਹਾ ਤੇ ਦੂਸਰਾ ਵੀ ਅੱਗੋਂ ਗੁੱਸੇ ਨਾਲ ਬੋਲੇ, फिर घर विच कलेश होवेगा। ते जे बंदा ए सोचे ए माड़ा बोलदा है बेशक बोली जावे पर मैं माड़ा नहीं बोलना, ते ओदे नाल की होवेगा? जेड़ा माड़ा बोलदा है खुद ही सोचेगा ए ते माड़ा बोलदा नहीं, फिर मैं माड़ा क्यों बोला। आओ भाई सारी बाणी कथा दा एहो ही नचोड़ है कि भाई चंगा बोलो मिठा बोलो, क्योंकि जिस बंदे दी बोली चंगी नहीं समझो एदे जीवन विच कुछ भी चंगा नहीं।
बाबा बोलना क्या कहिए, बाबा बोलना क्या कहिए, जैसे राम नाम रव रहिए, जैसे राम नाम रव रहिए, बाबा बोलना क्या कहिए, बाबा बोलना क्या कहिए।
कई कौड़ा बोलते हैं बुरे बनते हैं, कई मिठा बोलते हैं चंगे लगते हैं, पर कई मिठा बोल के ठग भी लेंदे हैं। ऐसे ठगा तो भी बचना चाहिए। मिठी बोली का मतलब ये नहीं कि मिठा बोल के दूसरा नु ठगी जाओ, नहीं। मनो मिठा बोलना, भला करना, भला मंगना, गुरु ग्रंथ साहिब जी महाराज का उपदेश है, भगत नामदेव जी का शब्द है। भाई बोलते असी भी हां, बोलदा परमेश्वर भी है, पर किस तरह?
खूब तेरी पगरी मीठे तेरे बोल, द्वारका नगरी काहे के मंगोल।
कहंदे हन ऐ परमात्मा तू भी बोलदा है, तेरी बोली बड़ी मिठी, कपड़े चंगे पाए होन बंदा दिसे भी चंगा, पर बोले कौड़ा ते किड़ा पैड़ा लगदा। जे चंगे वस्त्र पाए ने सोना लगदा है भाई, ते बोली भी मिठी रख ते बोलो, पर कैसा? जिस बोलत मुख पवित्र होए, ऐसा बोलो कि तुहाडा मुंह पवित्र होवे। ते गुरु साहिब जी कहंदे हन बोलदा बबिया भी है। ऐ बंदे आ, जे तू चंगा नहीं बोलदा तेरे नालों ते बबिया ही चंगा है।
बबिया अमृत वेले बोलिया बांदर सुनी पुकार, मेघे नु फुरमान हुआ बरसो कृपा तार।
गुरु साहिब जी कहंदे ने ऐ इंसान बबिये कोलो सिखिया लै, अमृत वेले उठ बबीए दी तरह बोल, गुरमुख बन, उस परमात्मा नु याद कर। जद परमात्मा नु याद करेगा तो फिर गुरु भी जिस तरह बरसात पैंदी है इस तरह तेरे ते दयाल होके मेहरांदा मी बरसावेगा। आओ भाई इस कीर्तन तो आज आपां सिख्या लईए, बेशक घट बोलिए पर चंगा बोलिए, मिठा बोलिए, ताकि सुनन वाला साडे नाल प्यार करे और साडी बोली सुन के ओदा भी मन सुखी होवे और असी भी सुखी होइए।
बाबा बोलना क्या कहिए, बाबा बोलना क्या कहिए, जैसे राम नाम रब से राम नाम रव रही है, बाबा बोलना क्या कहिए, बाबा बोलना क्या कहिए।
अंत विच ही हुई आखांगे अपने घरां दे माहौल नु सुधारण वास्ते मिठा बोलना शुरू करिए, एक दूसरे दा आदर मान करना शुरू करिए।
बाबा बोलना क्या कहिए, बाबा बोलना क्या कहिए, जैसे राम नाम रव रहिए, जैसे राम नाम रव रहिए। क्या